ਕਹਿਣ ਲੱਗਾ ਤੁਸੀਂ ਜਾਓ ਲੰਗਰ ਛਕ ਲਓ ਤੇ ਲਾਹੌਰ ਵਾਪਸ ਜਾਓ, ਮੇਰੇ ਭਰਾ ਨੂੰ ਕਹਿ ਦੇਣਾ ਵੀ ਉੱਥੇ ਹੀ ਰਵੇ, ਹੱਲੇ ਤੇਰੀ ਲੋੜ ਨਹੀਂ, ਜਦੋਂ ਲੋੜ ਹੋਵੇਗੀ ਆਪੇ ਬੁਲਾ ਲਾਂਗੇ। ਚਲੋ ਗੁਰੂ ਕਾ ਪਿਆਰਾ ਲੰਗਰ ਛੱਕ ਕੇ ਚਲਾ ਗਿਆ। ਸਮਾਂ ਬੀਤਦਾ ਗਿਆ, ਫਿਰ ਤਾਂਘ ਜਾਗੀ ਤੇ ਦੂਜਾ ਪਤਾ ਲਿਖ ਕੇ ਭੇਜਿਆ, ਉਹ ਵੀ ਸਾਂਭ ਲਿਆ ਪ੍ਰਿਥੀ ਚੰਦ ਨੇ। ਫਿਰ ਤੀਜਾ ਪਤਾ ਲਿਖਿਆ ਕੁਛ ਹੋਰ ਦਿਨਾਂ ਬਾਅਦ, ਉੱਥੇ ਕੀ ਲਿਖਿਆ, ਇੱਕ ਘੜੀ ਨਾ ਮਿਲਤੇ ਤਾਂ ਕਲਜ ਗੁਰੂਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਇਹ ਤੀਜਾ ਪਤਾ ਲਿਖ ਕੇ ਭੇਜਿਆ, ਜਾ ਭਾਈ ਲੈ ਜਾ, ਪਰ ਕਹਿ ਕੇ ਭੇਜਿਆ ਵੀ ਇਹ ਪਤਾ ਸਤਿਗੁਰ ਮਹਾਰਾਜ ਨੂੰ ਦੇਣਾ, ਕਿਸੇ ਹੋਰ ਨੂੰ ਨਹੀਂ ਦੇਣਾ, ਇਹ ਪਤਾ ਦੇਣਾ ਹੈ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਉਹ ਗੁਰੂ ਕਾ ਸਿੱਖ ਸਤਿਗੁਰ ਮਹਾਰਾਜ ਕੋਲ ਆਇਆ, ਸਬੱਬ ਨਾਲ ਮਹਾਰਾਜ ਅੱਗੇ ਬੈਠੇ ਸਨ, ਮੱਥਾ ਟੇਕਿਆ, ਚਿੱਠੀ ਅੱਗੇ ਰੱਖੀ। ਸਤਿਗੁਰ ਨੇ ਚਿੱਠੀ ਪੜ੍ਹੀ, ਅਖੀਰ ਤੇ ਤੀਆ ਲਿਖਿਆ, ਤੀਜਾ ਪਦਾ ਤੀਆ ਲਿਖਿਆ। ਸਤਿਗੁਰ ਜਾਣਗੇ ਵੀ ਦੋ ਪਦੇ ਪਹਿਲਾਂ ਵੀ ਹੁੰਦੇ ਸਨ, ਤੀਜਾ ਲਿਖਿਆ ਦੋ ਪਦੇ ਪਹਿਲਾਂ ਵੀ ਹੋਣੇ। ਪੁੱਛਿਆ ਭਾਈ ਗੁਰਸਿੱਖਾ ਦੋ ਚਿੱਠੀਆਂ ਹੋਰ ਵੀ ਸਨ? ਕਹਿੰਦਾ ਹਾਂ ਮਹਾਰਾਜ ਹੋਰ ਵੀ ਸਨ, ਤੁਹਾਡੇ ਵੱਡੇ ਪੁੱਤਰ ਨੂੰ ਮੈਂ ਦੇ ਗਿਆ ਸੀ, ਇਹਨੂੰ ਪੁੱਛ ਲਵੋ। ਤੇ ਪ੍ਰਿਥੀ ਚੰਦ ਹੱਕਾ ਬੱਕਾ ਰਹਿ ਗਿਆ, ਹੁਣ ਕੀ ਜਵਾਬ ਦੇਵੇ? ਕਹਿੰਦਾ ਨਹੀਂ ਪਿਤਾ ਜੀ, ਝੂਠ ਬੋਲਦਾ, ਇਹ ਮੈਨੂੰ ਚਿੱਠੀ ਦੇ ਕੇ ਨਹੀਂ ਗਿਆ। ਇਹ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਜਾਣਗੇ ਵੀ ਝੂਠ ਬੋਲਦਾ। ਸਤਿਗੁਰ ਨੇ ਆਖਿਆ ਭਾਈ ਗੁਰਸਿੱਖਾ ਇਸ ਤਰ੍ਹਾਂ ਕਰ, ਇਹਦੇ ਨਾਲ ਜਾ। ਤੇ ਬਾਬਾ ਬੁੱਢਾ ਜੀ ਵੀ ਨਾਲ ਗਏ, ਜਾ ਇਹਦੇ ਫਲਾਣੇ ਕਮਰੇ ਚ ਫਲਾਣੇ ਕੋਟ ਵਿਖੇ ਫਲਾਣੀ ਜੇ ਵਿਖੇ ਚਿੱਠੀ ਪਈ ਆ, ਕੱਢ ਕੇ ਲਿਆਓ। ਉਹ ਚਿੱਠੀ ਕੱਢ ਕੇ ਲਿਆਏ, ਚਿੱਠੀ ਪੜ੍ਹੀ ਤੇ ਉਦੋਂ ਇਹ ਨਿੰਮਾ ਝੂਣਾ ਹੋ ਕੇ ਇਹਨੇ ਸਿਰ ਨੀਵਾਂ ਕਰ ਲਿਆ। ਪ੍ਰਿਥੀ ਚੰਦ ਨੇ ਚਿੱਠੀਆਂ ਪੜ੍ਹੀਆਂ, ਪਹਿਲਾਂ ਪਦਾ, ਦੂਜਾ ਪਦਾ, ਤੀਜਾ ਪਦਾ, ਉੱਥੇ ਲਿਖਿਆ ਚੌ ਪਦੇ, ਤੇ ਗੁਰਸਿੱਖਾਂ ਨੂੰ ਭੇਜਿਆ ਜਾਓ ਭਾਈ ਗੁਰਸਿੱਖੋ, ਬਾਬਾ ਬੁੱਢਾ ਜੀ ਗੁਰੂ ਕੇ ਪਿਆਰੇ ਸਤਿਕਾਰਯੋਗ। ਉਹ ਗਏ, ਸਤਿਕਾਰ ਨਾਲ ਲੈ ਕੇ ਆਏ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ। ਜਦੋਂ ਉੱਥੇ ਆਏ ਤੇ ਮਹਾਰਾਜ ਨੇ ਜਾਣਿਆ ਵੀ ਅਸੀਂ ਆਪਣਾ ਸਰੀਰ ਹੁਣ ਤਿਆਗ ਦਈਏ, ਹੁਣ ਗੁਰਿਆਈ ਦਈਏ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਇਹ ਮਹਾਰਾਜ ਐਲਾਨ ਕਰਨ ਲੱਗੇ ਅੱਜ ਦੇ ਦਿਹਾੜੇ ਵੀ ਸਾਡੇ ਤੋਂ ਬਾਅਦ ਗੁਰੂ ਹੋਣਗੇ ਗੁਰੂ ਅਰਜਨ ਦੇਵ ਮਹਾਰਾਜ। ਤੇ ਪ੍ਰਿਥੀ ਚੰਦ ਝਗੜਨ ਲਗਾ, ਲੜਾਈ ਕਰਨ ਲੱਗਾ ਕਿ ਮੈਂ ਵੱਡਾ, ਮੈਂ ਗੁਰੂ ਬਣਾਂਗਾ। ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਪੁੱਤਰ ਕਾਹੇ ਪੂਤ, ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਰਾਗ ਸਾਰੰਗ 1200 ਅੰਗ ਤੇ ਪਾਵਨ ਸ਼ਬਦ ਆਉਂਦਾ, ਸਾਰੰਗ ਮਹੱਲਾ ਚੌਥਾ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਪੁੱਤਰ ਝਗੜਾ ਨਾ ਕਰ, ਇਸ ਤਰ੍ਹਾਂ ਕਰ, ਇੱਕ ਤੁਹਾਡੀ ਅਖੀਰਲੀ ਪ੍ਰੀਖਿਆ ਅੱਜ ਦੇ ਦਿਹਾੜੇ। ਇਸ ਸ਼ਬਦ ਦੇ ਚਾਰ ਪਦੇ ਹਨ, ਮਾਝ ਮਹੱਲਾ ਪੰਜਵਾਂ ਘਰ ਚੌਥਾ, ਤੇ ਤਿੰਨ ਪਦਿਆਂ ਵਿਖੇ ਨਾਨਕ ਸ਼ਬਦ ਨਹੀਂ ਆਇਆ, ਕਦੀ ਪੜ੍ਹ ਲੈਣਾ। ਜਿਹੜੇ ਸਹਿਜ ਪਾਠ ਕਰਦੇ ਜਾਣਦੇ ਹਨ ਕਿ ਪਹਿਲੇ ਤਿੰਨ ਪਦਿਆਂ ਵਿਖੇ ਨਾਨਕ ਸ਼ਬਦ ਨਹੀਂ ਆਇਆ, ਚੌਥੇ ਪਦੇ ਵਿਖੇ ਆਇਆ। ਜਿਹੜਾ ਗੁਰੂ ਹੋਵੇਗਾ ਉਹ ਆਪੇ ਨਾਨਕ ਪਦ ਉਚਾਰ ਲਏਗਾ, ਇਹ ਚੌਥਾ ਪਦਾ ਜਿਹੜਾ ਉਚਾਰੇਗਾ ਉਹ ਗੁਰੂ ਹੈ। ਤੇ ਪ੍ਰਿਥੀ ਚੰਦ ਐਵੇਂ ਚੌਂਕੜੀ ਮਾਰ ਕੇ ਬਹਿ ਗਿਆ ਕਿ ਮੈਂ ਗੁਰੂ ਹਾਂ, ਸਮਾਧੀ ਲਗਾ ਲਈ ਬੰਗਲੇ ਵਾਂਗ, ਪਰ ਬਾਣੀ ਕਿੱਥੋਂ ਆਵੇ? ਬਾਣੀ ਤਾਂ ਭਾਈ ਇਲਹਾਮ ਹੁੰਦਾ, ਬਖਸ਼ਿਸ਼ ਹੈ ਇੱਕ, ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਬਖਸ਼ਿਸ਼ ਹੈ ਮਹਾਰਾਜ ਦੀ। ਕਿੱਥੋਂ ਬਾਣੀ ਆਣੀ ਸੀ? ਅੰਦਰ ਕੂੜ ਭਰਿਆ, ਈਰਖਾ ਭਰੀ, ਲਾਲਚ ਭਰਿਆ, ਬਸ ਬੈਠਾ ਰਿਹਾ ਬੈਠਾ ਰਿਹਾ, ਟਾਈਮ ਬੀਤਦਾ ਗਿਆ। ਸਤਿਗੁਰ ਨੇ ਆਖਿਆ ਪੁੱਤਰ ਅਰਜਨ ਤੁਸੀਂ ਸ਼ਬਦ ਉਚਾਰੋ, ਤੇ ਸ਼ਬਦ ਉਚਾਰਿਆ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਕਰਮ ਪਾਇਆ। ਇਹ ਚੌਥਾ ਪਦਾ ਉਚਾਰਨ ਕੀਤਾ, ਬਖਸ਼ਿਸ਼ ਕੀਤੀ ਮਹਾਰਾਜ ਨੇ। ਭਾਗ ਜਾਗੇ ਗੁਰੂ ਸੰਤ ਘਰ ਵਿੱਚ ਹੀ ਮਿਲ ਗਿਆ। ਇੱਕ ਤਾਂ ਗੁਰੂ ਰਾਮਦਾਸ ਮਹਾਰਾਜ, ਦੂਜਾ ਭਾਵ ਇਹਦਾ ਹਿਰਦੇ ਵਿਖੇ ਹੀ ਸਤਿਗੁਰ ਮਹਾਰਾਜ ਦੇ ਸ਼ਬਦ ਦਾ ਪ੍ਰਕਾਸ਼ ਕਰਤਾ, ਪ੍ਰਭ ਅਵਨਾਸੀ ਕਰਮ ਹੈ ਪਾਇਆ। ਜਦੋਂ ਬਖਸ਼ਿਸ਼ ਹੋਈ ਤੇ ਇਹ ਐਲਾਨ ਹੋ ਗਿਆ ਵੀ ਅੱਜ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਇਹ ਬਖਸ਼ਿਸ਼ ਮਿਲੀ ਅੱਜ ਦੇ ਦਿਹਾੜੇ। ਸੰਨ 1581 ਈਸਵੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ, ਬੁੱਢਾ ਸਾਹਿਬ ਜੀ ਇਹਨਾਂ ਦੇ ਮੱਥੇ ਤੇ ਤਿਲਕ ਲਗਾਓ ਗੁਰਿਆਈ ਦਾ, ਅੱਜ ਤੋਂ ਬਾਅਦ ਇਹ ਗੁਰੂ ਹਨ। ਜਦੋਂ ਬਾਬਾ ਜੀ ਤਿਲਕ ਲਗਾਉਣ ਲੱਗੇ ਤੇ ਪ੍ਰਿਥੀ ਚੰਦ ਨੇ ਬੜੇ ਭੈੜੇ ਸ਼ਬਦ ਆਖੇ ਬਾਬਾ ਬੁੱਢਾ ਸਾਹਿਬ ਜੀ ਨੂੰ, ਗਾਲਾਂ ਵੀ ਕੱਢੀਆਂ। ਪਰ ਬ੍ਰਹਮ ਗਿਆਨੀ ਸੰਤ ਸੁਭਾਵ ਬਾਬਾ ਬੁੱਢਾ ਸਾਹਿਬ ਜੀ ਇੱਕ ਰਸ ਅਡੋਲ ਟਿਕੇ ਰਹੇ। ਗੁਰਿਆਈ ਦਾ ਤਿਲਕ ਲਗਾਇਆ ਗੁਰੂ ਅਰਜਨ ਦੇਵ ਮਹਾਰਾਜ ਦੇ ਸੀਸ ਤੇ ਮੱਥੇ ਤੇ ਲਗਾਇਆ, 5 ਪੈਸੇ ਨਾਰੀਅਲ ਅੱਗੇ ਰੱਖੇ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਨੇ, ਤੇ ਪ੍ਰਕਰਮਾ ਕੀਤੀਆਂ ਵੀ ਅੱਜ ਤੋਂ ਬਾਅਦ ਗੁਰੂ ਇਹ ਹਨ। ਤੇ ਇੱਕ ਗੱਲ ਹੋਰ ਵੀ ਉੱਥੇ ਭਾਣਾ ਵਰਤਿਆ ਵੀ ਇਹਨੇ ਮੱਲੋ ਮੱਲੀ ਉਹ ਪੱਗ ਚੁੱਕ ਕੇ ਆਪਣੇ ਸੀਸ ਤੇ ਬੰਨ ਲਈ ਪ੍ਰਿਥੀ ਚੰਦ ਨੇ ਵੀ ਮੈਂ ਗੁਰੂ ਹਾਂ। ਸਤਿਗੁਰ ਨੇ ਕਿਹਾ ਭਾਈ ਪੱਗ ਦਾ ਕੀ ਹੈ, ਪੱਗ ਤਾਂ ਲੈ ਜਾ ਪਰ ਗੁਰਿਆਈ ਕੋਈ ਪੱਗ ਨਹੀਂ, ਗੁਰਿਆਈ ਕੋਈ ਤਖ਼ਤ ਤਾਜ ਨਹੀਂ। ਜਿਵੇਂ ਅੱਜ ਕੱਲ ਬੜੇ ਗੁਰੂ ਬਣੇ ਬੈਠੇ ਹਨ, ਫਲਾਣਾ ਗੁਰੂ ਢਿਮਕਾ ਗੁਰੂ, ਪਰ ਨਹੀਂ ਪਾਈ ਇਹ ਗੁਰੂ ਤੇ ਬਖਸ਼ਿਸ਼ ਹੈ, ਇੱਕ ਥਾਪੜਾ ਹੈ, ਇੱਕ ਰਹਿਮਤ ਹੈ ਜੋ ਬਖਸ਼ਿਸ਼ ਹੋਈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਜਿਨ੍ਹਾਂ ਦੀ ਬਾਣੀ ਪੜ੍ਹੋ, ਬਾਣੀ ਵਿਖੇ ਇਤਨਾ ਰਸ, ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਈ ਕੱਲ ਦਿਹਾੜਾ ਮਨਾਇਆ, ਭੁੱਲ ਨਾ ਜਾਣਾ ਕਿ ਸਾਡੇ ਗੁਰੂ ਸ਼ਬਦ ਗੁਰੂ ਹੈ, ਅਸੀਂ ਫਿਰ ਭੁੱਲ ਜਾਂਦੇ ਹਾਂ। ਇਹ ਵੀ ਨਾ ਭੁੱਲ ਜਾਈਏ ਕਿ ਉੱਤੇ ਲੈਵਲ ਤੱਕ ਹੀ ਮੱਥਾ ਟੇਕੀ ਜਾਈਏ। ਭਾਈ ਠੀਕ ਹੈ ਮੱਥਾ ਟੇਕਣਾ ਜਾਇਜ਼ ਹੈ, ਪਰ ਬਾਣੀ ਕਹਿੰਦੀ ਕੀ ਹੈ, ਕਥਾ ਕਹਿੰਦੀ ਕੀ ਹੈ, ਸ਼ਬਦ ਵਿਚਾਰ ਕਹਿੰਦੀ ਕੀ ਹੈ, ਉਹ ਤਾਂ ਸਮਝੀਏ ਤੇ ਖੋਜੀਏ ਬਾਣੀ ਵਿੱਚ ਹੈ ਕੀ। ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ, ਭਾਈ ਗੁਰਦਾਸ ਜੀ। ਜਿਹੜਾ ਜਿਹੜਾ ਖੋਜੇਗਾ ਟੁੱਬੀ ਮਾਰੇਗਾ ਗੁਰਬਾਣੀ ਦੇ ਅੰਦਰ, ਉਹਨੂੰ ਆਪੇ ਰਸ ਮਿਲੇਗਾ। ਭਾਈ ਰਸ ਲੈਣ ਲਈ ਬਾਣੀ ਨੂੰ ਪੜ੍ਹਨਾ ਪਵੇਗਾ, ਵਿਚਾਰਨਾ ਪਵੇਗਾ। ਇਹ ਬੁਝਾਰਤ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਐਸੇ ਮਹਾਰਾਜ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਭਾਈ ਬਾਣੀ ਦਾ ਜਾਪ ਕਰੀਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਵੱਡਾ ਜਹਾਜ਼ ਬਣਾਇਆ ਖਾਲਸੇ ਪੰਥ ਲਈ, ਸਮੂਹ ਸੰਸਾਰ ਲਈ। ਜਿਹੜਾ ਜਿਹੜਾ ਸੰਸਾਰ ਦਾ ਕੋਈ ਵੀ ਜੀਵ ਹੈ ਜੁੜੇਗਾ ਗੁਰਬਾਣੀ ਨਾਲ, ਉਹਦਾ ਲੋਕ ਵੀ ਸੁਹੇਲਾ ਤੇ ਪਰਲੋਕ ਵੀ ਸੁਹੇਲਾ। ਐਸੇ ਗੁਰੂ ਨੂੰ ਅੱਜ ਮਹਾਰਾਜ ਜੀ ਨੇ, ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਨੇ ਗੁਰਿਆਈ ਬਖਸ਼ਿਸ਼ ਕੀਤੀ। ਤੇ ਸਭ ਸੰਗਤ ਨੂੰ ਵਧਾਈਆਂ ਹੋਣ। ਆਓ ਲੜੀਵਾਰ ਇਤਿਹਾਸ ਦੀ ਵਾਰਤਾ। ਕਵੀ ਰਤਨ ਸਿੰਘ ਜੀ ਭੰਗੂ ਖਾਲਸੇ ਪੰਥ ਦਾ ਇਤਿਹਾਸ ਬਿਆਨ ਕਰ ਰਹੇ ਹਨ। ਪਿਛਲੇ ਪ੍ਰਕਰਨਾਂ ਵਿਖੇ ਆਪ ਜੀ ਨੇ ਸ਼੍ਰਵਣ ਕੀਤਾ ਹੈ ਕਿ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਜਿਨ੍ਹਾਂ ਨੇ ਵੱਡਾ ਕਾਰਨਾਮਾ ਕੀਤਾ ਕਿ ਇੱਕ ਗਿਰਜਾ, ਉਹ ਗਿਰਜੇ ਕੈਸੇ ਸਨ ਕਿ ਜਿਹੜੇ ਇੱਕ ਦੁੰਬਾ ਦੁੰਬਾ ਖਾਲ ਵਾਲੇ 7.5 ਫੁੱਟ ਉੱਚੇ ਜਵਾਨ, ਛਾਤੀ ਚੌੜੀ, ਇਤਨੇ ਘਾਰ ਵਾਲੇ ਜਿਨ੍ਹਾਂ ਦਾ ਸਿਰ ਦਵਾਣੇ ਵਾਂਗ ਮੋਟਾ ਹੁੰਦਾ ਹੈ, ਐਸੇ ਗਿਲਜੇ ਬੜੇ ਘਾਰੀ ਅੱਗੇ ਵਧੇ, ਚਿੱਠੀ ਲਿਖੀ ਖਾਲਸੇ ਪੰਥ ਨੂੰ ਕਿ ਸੁਣਿਆ ਖਾਲਸਾ ਜੀ ਤੁਸੀਂ ਸ਼ੇਰ ਹੋ ਤੇ ਸ਼ੇਰ ਲੁਕ ਜਾਣ, ਸ਼ੇਰ ਡਰ ਜਾਣ, ਇਹ ਤੇ ਕਦੀ ਸੁਣਿਆ ਨਹੀਂ ਅਸਾਂ ਨੇ। ਜਦੋਂ ਚਿੱਠੀ ਪਹੁੰਚੀ ਖਾਲਸੇ ਕੋਲ ਤੇ ਸਾਰੇ ਚੁੱਪ ਹੋ ਗਏ। ਇੱਕ ਭਾਈ ਚੜ੍ਹ ਸਿੰਘ ਜੀ ਕਹਿਣ ਲੱਗੇ ਮੈਂ ਜਾਣਾ, ਛੋਟੀ ਉਮਰ ਦੇ ਸਨ ਤੇ ਸੁੱਖਾ ਸਿੰਘ ਨੇ ਆਖਿਆ ਨਾ ਪੁੱਤਰਾ ਤੂੰ ਨਾ ਜਾ, ਮੈਂ ਜਾਣਾ। ਇੱਕ ਵਾਰਤਾ ਹੋਰ ਵੀ ਆਉਂਦੀ ਹੈ, ਸੁਣਾਉਂਦੇ ਸਾਡੇ ਉਸਤਾਦ ਜੀ ਕਿ ਸੁੱਖਾ ਸਿੰਘ ਨੇ ਆਖਿਆ ਇਸ ਤਰ੍ਹਾਂ ਕਰ ਚੜ੍ਹਸੀਆਂ, ਫਲਾਣੇ ਪੇੜ ਦੇ ਜੜ ਵਿਖੇ ਮੈਂ ਕਿਸੇ ਬੰਦੇ ਨੂੰ ਮਾਰ ਕੇ, ਇੱਕ ਸੰਜੋਹ ਉੱਥੇ ਦੱਬੀ ਹੋਈ ਹੈ, ਉੱਥੋਂ ਸੰਜੋਹ ਕੱਢ ਕੇ ਲਿਆ। ਇਹ ਵਾਰਤਾ ਸੁਣਾਉਂਦੇ ਹਨ ਮਹਾਂਪੁਰਖ ਕਿ ਚੜ੍ਹ ਸਿੰਘ ਨੂੰ ਆਖਿਆ ਸੁੱਖਾ ਸਿੰਘ ਨੇ, ਸੁੱਖਾ ਸਿੰਘ ਚੜ੍ਹ ਸਿੰਘ ਨੂੰ ਇਸ ਤਰ੍ਹਾਂ ਆਖਿਆ ਸੁੱਖਾ ਸਿੰਘ ਨੇ, ਪੁੱਤਰਾ ਇਸ ਤਰ੍ਹਾਂ ਕਰ ਕਿ ਫਲਾਣਾ ਪੇੜ ਹੈ, ਪੇੜ ਦੀ ਜੜ੍ਹ ਦੇ ਨਾਲ ਨਾਲ ਮੈਂ ਕਿਸੇ ਬੰਦੇ ਨੂੰ ਮਾਰਿਆ ਸੀ, ਉਹਨੂੰ ਮਾਰ ਕੇ ਉਹਦੀ ਸੰਜੋਗ ਖੋਲ ਕੇ ਉੱਤੇ ਦੱਬੀ ਸੀ ਮੈਂ, ਉਹ ਕੱਢ ਕੇ ਲਿਆ। ਤੇ ਚੜ੍ਹ ਸਿੰਘ ਉਮਰ ਲਗਭਗ 16-17 ਸਾਲ ਦੀ ਨੌਜਵਾਨੀ ਦੀ ਉਮਰ, ਉਹ ਸੰਜੋਗ ਕੱਢ ਕੇ ਲਿਆਇਆ ਤੇ ਸੰਜੋਗ ਤੋਂ ਤਿਆਰ ਪਰ ਤਿਆਰ ਕੀਤਾ ਸੁੱਖਾ ਸਿੰਘ ਨੂੰ, ਸਾਰੇ ਪਾਸੇ ਸੰਜੋਗ ਲਾ ਕੇ ਗੁਰੂ ਕਾ ਸਿੰਘ ਤਿਆਰ ਪਰ ਤਿਆਰ ਅਰਦਾਸਾ ਕੀਤਾ ਖਾਲਸੇ ਪੰਥ ਨੇ ਕਿ ਮਹਾਰਾਜ ਤੁਹਾਡਾ ਸਰਦਾਰ, ਤੁਹਾਡਾ ਸਿੰਘ ਸੂਰਮਾ ਚੱਲਿਆ, ਆਪਣੇ ਮੋਰਚੇ ਤੇ ਸਤਿਗੁਰੂ ਜੀ ਫਤਿਹ ਬਖਸ਼ਿਸ਼ ਕਰਨਾ। ਨਾਲ ਚੜ੍ਹ ਸਿੰਘ ਵੀ ਤੁਰ ਪਿਆ ਤੇ ਸੁੱਖਾ ਸਿੰਘ ਇਕੱਲਾ ਹੀ ਅੱਗੇ ਅੱਗੇ ਜਾ ਰਿਹਾ। ਜਦੋਂ ਗਿਲਜਾ ਸਾਹਮਣੇ ਆਇਆ, ਦੋਵਾਂ ਦੇ ਆਮੋ ਸਾਹਮਣੇ ਪੈਂਤਰੇ ਹੋਏ, ਪਹਿਲਾਂ ਅੱਖਾਂ ਨਾਲ ਅੱਖਾਂ ਮਿਲੀਆਂ ਤੇ ਵਾਰ ਸ਼ੁਰੂ ਹੋ ਗਏ। ਪਹਿਲਾਂ ਘੋੜੇ ਤੇ ਸਨ, ਫਿਰ ਥੱਲੇ ਆ ਗਏ। ਇਕਦਮ ਵਾਰ ਕਰਦੇ ਕਰਦੇ ਦੋਵੇਂ ਬੇਹੋਸ਼ ਹੋ ਗਏ। ਜਦੋਂ ਬੇਹੋਸ਼ ਹੋਏ, ਇਹ ਵੀ ਮੁਰਸ਼ਿਦ ਹੋ ਗਿਆ ਸੁੱਖਾ ਸਿੰਘ ਤੇ ਉਹ ਵੀ ਮੁਰਸ਼ਿਦ ਹੋ ਗਿਆ ਉਹ ਗਿਲਜਾ। ਸੁੱਖਾ ਸਿੰਘ ਨੂੰ ਹੋਸ਼ ਆਈ, ਇਕਦਮ ਛਾਤੀ ਤੇ ਥਾੜਾ ਮਾਰ ਕੇ ਪੈ ਗਿਆ ਤੇ ਸੰਜੋਹ ਪਰੇ ਕਰਕੇ ਉਹ ਆਪਣੀ ਸਰੋਹੀ ਉਹਦੇ ਢਿੱਡ ਵਿੱਚ ਖਵੋਤੀ। ਜਕਾਰੇ ਵਜਾਏ ਖਾਲਸੇ ਪੰਥ ਨੇ ਕਿ ਸੁੱਖਾ ਸਿੰਘ ਦੀ ਫਤਿਹ ਹੋਈ ਹੈ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਇਹ ਫਤਿਹ ਪ੍ਰਾਪਤ ਕਰਕੇ ਉਸ ਗਿਲਜੇ ਨੂੰ ਮਾਰ ਕੇ ਵਾਪਸ ਆਉਣ ਲੱਗਾ ਤੇ ਪਿੱਛੇ ਤੋਂ ਹੋਰ ਗਿਲਜੇ ਪਠਾਨ ਆ ਗਏ ਕਿ ਫੜ ਲਓ ਸੁੱਖਾ ਸਿੰਘ ਨੂੰ, ਜਾਣ ਨਾ ਦਵੋ। ਤੇ ਭਾਈ ਚੜ੍ਹ ਸਿੰਘ ਅੱਗੇ ਆਇਆ ਲੈਣ ਵਾਸਤੇ, ਸੁੱਖਾ ਸਿੰਘ ਨੂੰ ਲੈਣ ਆਇਆ ਤੇ ਆਪਣੇ ਨਾਲ ਲੈ ਗਿਆ, ਨਦੀ ਦੇ ਪਰਲੇ ਪਾਸੇ ਲੈ ਗਿਆ। ਤੇ ਇੱਧਰ ਖਾਲਸੇ ਨੇ ਜਕਾਰੇ ਗਜਾਏ, ਫਤਿਹ ਹੋਈ ਗੁਰੂ ਖਾਲਸੇ ਪੰਥ ਦੀ। ਤੇ ਇਸ ਤਰ੍ਹਾਂ ਖਾਲਸੇ ਨੇ ਆਪਣੇ ਮੋਰਚੇ ਗੱਡੇ ਤੇ ਗੁਰੂ ਕੇ ਸਿੰਘਾਂ ਨੇ ਬਖਸ਼ਿਸ਼ ਕੀਤੀ, ਆਪਣੇ ਆਪਣੇ ਘੋੜੇ ਅਰਪਣ ਕੀਤੇ ਸੁੱਖਾ ਸਿੰਘ। ਸੁੱਖਾ ਸਿੰਘ ਲੈ ਇਹ ਘੋੜਾ ਤੈਨੂੰ ਦੇ ਰਹੇ ਹਾਂ, ਲੈ ਸੁੱਖਾ ਸਿੰਘ ਇਹ ਤੇਰਾ ਇਨਾਮ ਹੈ। ਸੁੱਖਾ ਸਿੰਘ ਨੇ ਆਖਿਆ ਨਹੀਂ ਖਾਲਸਾ ਜੀ, ਕੋਈ ਇਨਾਮ ਨਹੀਂ ਲੈਣਾ, ਇਹ ਤੇ ਬਖਸ਼ਿਸ਼ ਕਰ ਦੋ ਕਿ ਜੋ ਮੇਰੇ ਮੱਥੇ ਤੇ ਦਾਗ ਲੱਗਿਆ ਹੈ, ਇਹਨੇ ਬੇਟੀ ਮਾਰੀ ਹੈ ਤੇ ਉਹ ਹੱਤਿਆ ਦਾ ਦੋਖ, ਉਹ ਪਾਪ ਮੇਰੇ ਸਿਰ ਤੋਂ ਮਾਫ ਕਰ ਦੋ। ਮੈਂ ਬੇਟੀ ਮਾਰੀ ਨਹੀਂ ਸੀ, ਪਰ ਖਾਲਸੇ ਪੰਥ ਵੱਲੋਂ ਦਾਗ ਲੱਗਿਆ ਸੀ, ਇਹ ਦਾਗ ਸਾਫ ਕਰ ਦੋ। ਤੇ ਖਾਲਸੇ ਨੇ ਆਖਿਆ ਜਾ ਸੁੱਖਾ ਸਿਆ, ਤੇਰਾ ਉਹ ਦਾਗ ਸਾਫ ਹੋ ਗਿਆ। ਗੁਰਸਿੱਖਾਂ ਨੇ ਗਲਵੱਕੜੀ ਪਾਈ ਤੇ ਭਾਈ ਸ਼ਾਮ ਸਿੰਘ ਜੀ ਬੁੱਢੇ ਦਲ ਵਾਲੇ ਗੁਰੂ ਕੇ ਪਿਆਰਿਆਂ ਨੇ ਆਪਣਾ ਘੋੜਾ ਅਰਪਣ ਕੀਤਾ ਸੁੱਖਾ ਸਿੰਘ। ਸੁੱਖਾ ਸਿੰਘ ਲੈ ਪੁੱਤਰਾ, ਇਹ ਘੋੜਾ ਆਪਣੇ ਪੁੱਤਰ ਨੂੰ ਮੈਂ ਦੇ ਰਿਹਾ। ਤੇ ਸੁੱਖਾ ਸਿੰਘ ਨੇ ਇੱਕ ਘੋੜਾ ਲਿਆ, ਆਪਣੇ ਪਿਤਾ ਜੋ ਕਹਿਣ ਵੱਲੋਂ ਪਿਤਾ ਜੀ ਸਨ ਭਾਈ ਸ਼ਾਮ ਸਿੰਘ ਜੀ ਘੋੜਾ ਲੈ ਕੇ ਬਖਸ਼ਿਸ਼ ਪ੍ਰਾਪਤ ਕੀਤੀ, ਕਿਵੇਂ ਸੁੱਖਾ ਸਿੰਘ ਹੋਰ ਕਾਰਨਾਮੇ ਕਰ ਰਹੇ ਹਨ। ਆਓ ਗੁਰੂ ਖਾਲਸਾ ਜੀਓ, ਆਪਣੀ ਸੁਰਤੀ ਬਿਰਤੀ ਜੋੜੋ ਗੁਰੂ ਖਾਲਸੇ ਪੰਥ ਦੇ ਚਰਨਾਂ ਨਾਲ ਤੇ ਸ਼ਬਦ ਦਾ ਧਿਆਨ ਧਾਰਨ ਕਰੋ, ਸਾਰੇ ਗੁਰੂ ਕੇ ਪਿਆਰੇ ਗਜ ਵਜ ਕੇ ਉਚਾਰਨ ਕਰੋ ਜੀ ਸਤਨਾਮ।
ਵਾਹੇ ਗੁਰੂ ਸਾਹਿਬ ਜੀ
ਸਤਨਾਮ। ਸ੍ਰੀ ਵਾਹੇ ਗੁਰੂ ਸਾਹਿਬ ਜੀ।
ਦੋਹਰਾ ਫਿਰ ਵਿੱਚ ਵਿੱਚ ਸਿੰਘ ਹੱਥ ਤਤੈ ਮਾਰੇ ਦੁਸ਼ਟਨ ਤਾਏ।
ਸਿੰਘਾਂ ਦਾ ਇੱਕ ਨਿਯਮ ਸੀ, ਜੰਗ ਦਾ ਨਿਯਮ ਹੁੰਦਾ, ਇਹਨੂੰ ਕਹਿੰਦੇ ਜੰਗ ਨੀਤੀ। ਜੰਗ ਕਰਨਾ ਕਿਵੇਂ ਹੁੰਦਾ? ਜੇ ਉਹ ਦੁਸ਼ਮਣ ਜ਼ਿਆਦਾ ਹੋਵੇ, ਇੱਕ ਨੀਤੀ ਹੈ ਕਿ ਦੁਸ਼ਮਣ ਨੂੰ ਪਾੜ ਕੇ ਜੰਗ ਕਰਨਾ। ਇੱਕ ਰਾਜਨੀਤੀ ਦੇ ਚਾਰ ਦਾਵ ਹਨ, ਸ਼ਾਮ, ਦਾਮ, ਦੰਡ, ਭੇਦ। ਭੇਦ ਪਾ ਦੇਣਾ, ਡਿਫਰੈਂਸ ਕਰ ਦੇਣਾ, ਦੁਸ਼ਮਣ ਨੂੰ ਵੰਡ ਵੰਡ ਕੇ ਮਾਰਨਾ। ਤੇ ਗੁਰੂ ਕੇ ਸਿੰਘਾਂ ਨੇ ਜਦੋਂ ਉਹਨਾਂ ਗਿਲਜਿਆਂ ਨੂੰ ਮਾਰਿਆ, ਆਪਣੇ ਹੱਥ ਵਿਖਾਏ, ਤੇ ਗੁਰੂ ਕੇ ਸਿੰਘ ਵਿੱਚ ਵਿੱਚ ਵੜ ਕੇ, ਕੋਈ ਪੰਜ ਸਿੰਘਾਂ ਦਾ ਜੱਥਾ ਅੱਗੇ ਤੁਰ ਪਿਆ ਤੇ ਗਿਲਜੇ ਉਹਨਾਂ ਵੱਲ ਪਿੱਛੇ ਭੱਜਵੇ, ਉਹ ਗੁਰੂ ਕੇ ਸਿੰਘ ਅੱਗੇ ਦੌੜੇ ਤੇ ਪੰਜ ਸਿੰਘ ਹੋਰ ਅੱਗੇ ਆ ਗਏ, ਜਿਹੜੇ ਪਿੱਛੇ ਦੌੜ ਰਹੇ ਸਨ ਉਹ ਵਾਪਸ ਮੁੜੇ ਤੇ ਉਹਨਾਂ ਪੰਜਾਂ ਵੱਲ ਦੌੜਨ ਲੱਗੇ। ਦੋ ਪਾੜ ਪੈ ਗਏ ਤੇ ਤੀਜੇ ਸਿੰਘ ਹੋਰ ਪੰਜ ਆ ਗਏ। ਇਸ ਤਰ੍ਹਾਂ ਸਿੰਘਾਂ ਦੀ ਨੀਤੀ ਹੈ ਕਿ ਦੁਸ਼ਮਣ ਨੂੰ ਪਾੜ ਪਾ ਕੇ ਮਾਰੋ, ਦੁਸ਼ਮਣ ਅੰਦਰ ਡਿਫਰੈਂਸ ਕਰ ਦਿਓ, ਟੋਟੇ ਹੋ ਜਾਣ ਦੁਸ਼ਮਣ ਤੇ ਇਸ ਤਰ੍ਹਾਂ ਹੱਲਾ ਕਰਨਾ ਹੈ। ਇਸ ਤਰ੍ਹਾਂ ਗੁਰੂ ਕੇ ਪਿਆਰੇ ਵਿੱਚ ਵਿੱਚ ਵੜ ਕੇ ਇਹਨਾਂ ਦੁਸ਼ਮਣਾਂ ਨੂੰ, ਇਹਨਾਂ ਪਠਾਣਾਂ ਨੂੰ, ਇਹਨਾਂ ਗਿਲਜਿਆਂ ਨੂੰ ਮਾਰ ਰਹੇ ਹਨ।
ਆਗੇ ਪਾਛੇ ਹੋ ਲੜੇ ਨੈ ਮੁਗਲ ਪਠਾਣਨ ਕਛੂ ਬਸਾਏ।
ਮੁਗਲਾਂ ਦਾ, ਪਠਾਣਾਂ ਦਾ ਕੁਛ ਬਸ ਨਹੀਂ ਚੱਲਦਾ। ਕਦੀ ਗੁਰੂ ਕੇ ਪਿਆਰੇ ਅੱਗੋਂ ਆ ਜਾਂਦੇ, ਕਦੀ ਪਿੱਛੋਂ ਆ ਜਾਂਦੇ, ਕਦੀ ਇਧਰੋਂ ਆ ਜਾਂਦੇ, ਕਦੀ ਉਧਰੋਂ ਆ ਜਾਂਦੇ। ਇਹ ਦਾਅਵਾ ਹੈ ਗੁਰੂ ਕੇ ਸਿੰਘਾਂ ਦਾ। ਤੇ ਪਰ ਮੁਗਲ ਕੀ ਕਰਨ, ਪਠਾਨ ਕੀ ਕਰਨ, ਗੁਰੂ ਕੇ ਸਿੰਘ ਸ਼ੇਰ ਵਾਂਗ, ਬਾਜਾ ਵਾਂਗ ਆ ਕੇ ਹੱਲਾ ਕਰਦੇ, ਇਹਨਾਂ ਦਾ ਕੁਛ ਬਸ ਨਹੀਂ ਚੱਲਦਾ।
ਜੋ ਪਈ ਮਾਰੀ ਤਬ ਨੂਰ ਦੀਨ ਸਰਾਏ।
ਤਰਨ ਤਾਰਨ ਦੇ ਨੇੜੇ ਇੱਕ ਸਰਾਂ ਹੈ, ਨੂਰ ਦੀਨ ਦੀ ਸਰਾਂ। ਤੇ ਗੁਰੂ ਕੇ ਸਿੰਘਾਂ ਨੇ ਇਸ ਸਰਾਂ ਵਿਖੇ ਆਪਣਾ ਹੱਲਾ ਕੀਤਾ ਹੈ, ਇਹਨੂੰ ਵੀ ਕਾਬੂ ਕੀਤਾ ਹੈ।
ਸੰਗਰ ਕੋਟ ਤਬ ਲੂਟੇ ਉਤਾਏ।
ਉਹਦੇ ਨਾਲ ਇੱਕ ਪਿੰਡ ਹੈ, ਸੰਗਰ ਕੋਟ ਦਾ ਕਿਲਾ ਹੈ, ਤੇ ਉਥੇ ਵੀ ਹੱਲਾ ਕੀਤਾ ਗੁਰੂ ਕੇ ਸਿੰਘਾਂ ਨੇ।
ਬਤਲ ਕੀਓ ਤਬ ਗਾਓ ਮਜੀਠਾ।
ਮਜੀਠਾ ਗਾਓ, ਮਜੀਠਾ ਪਿੰਡ। ਇਸ ਪਿੰਡ ਵਿਖੇ ਜਿਹੜਾ ਜਿਹੜਾ ਅੱਗੇ ਅੜਿਆ ਗੁਰੂ ਕੇ ਸਿੰਘਾਂ ਦੇ, ਤੇ ਗੁਰੂ ਕੇ ਸਿੰਘਾਂ ਨੇ ਆਪਣੇ ਤਲਵਾਰ ਨਾਲ ਬਰਛੇ ਲੈ ਕੇ ਸਭ ਨੂੰ ਝਾੜ ਝਾੜ ਕੇ ਪਰੇ ਗੇਰਿਆ ਹੈ।
ਲੀਨੋ ਬੈਰ ਸੋ ਚੜ ਸਿੰਘ ਡੀਠਾ।
ਤੇ ਚੜ ਸਿੰਘ ਵਰਗੇ ਸੂਰਮੇ, ਭਾਈ ਸੁੱਖਾ ਸਿੰਘ ਵਰਗੇ ਸੂਰਮਿਆਂ ਨੇ ਜਦੋਂ ਵੇਖਿਆ ਕਿ ਇਹੀ ਪਿੰਡ ਹੈ, ਇਹਨੂੰ ਕਾਬੂ ਕਰ ਲੋ, ਇਹਨੂੰ ਮਾਰ ਲਵੋ।
ਫਿਰ ਚੜ ਸਿੰਘ ਕਹੇ ਮਾਰੀਏ ਛੀਨੇ।
ਤੇ ਫਿਰ ਗੁਰੂ ਕੇ ਸਿੰਘਾਂ ਨੇ ਇੱਕ ਸਲਾਹ ਕੀਤੀ, ਇੱਕ ਮਤਾ ਪਕਾਇਆ ਜਿਹਨੂੰ ਕਹਿੰਦੇ ਗੁਰਮਤਾ। ਗੁਰਮਤਾ ਪਕਾਇਆ ਸਿੰਘੋ, ਗੁਰੂ ਕੇ ਸੂਰਮੇ ਇੱਕ ਪਿੰਡ ਹੈ ਜਿਹਨੂੰ ਕਹਿੰਦੇ ਛੀਨਾ ਪਿੰਡ, ਹੁਣ ਇੱਥੇ ਹੱਲਾ ਕਰੋ।
ਕਰਮ ਧਰਮ ਸਿੰਘ ਬੈਰ ਚਹੇ ਲੀਨੇ।
ਇੱਥੇ ਅਸੀਂ ਆਪਣਾ ਬੈਰ ਲੈਣਾ ਚਾਹੁੰਦੇ ਹਾਂ। ਸਾਡੇ ਸਿੰਘ ਸਨ ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਤੇ ਇਨ ਪਿੰਡ ਵਾਸੀਆਂ ਨੇ, ਇਸ ਪਿੰਡ ਦਾ ਇੱਕ ਬੰਦਾ ਹੈ ਕਰਮਾ ਸ਼ੀਨਾ, ਉਹ ਕਰਮੂ ਨਾਮ ਦੇ ਬੰਦੇ ਨੇ ਸਾਡੇ ਦੋ ਬੰਦੇ ਮਰਵਾਏ ਸਨ, ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ। ਉਹਨਾਂ ਸਿੰਘਾਂ ਦਾ ਵੈਰ ਲੈਣਾ ਅਸਾਂ ਨੇ ਇਹਨਾਂ ਨੂੰ ਮਾਰ ਕੇ, ਤੇ ਸਿੰਘੋ ਤਿਆਰ ਬਰ ਤਿਆਰ ਹੋ ਜਾਓ, ਆਪਣੇ ਬਰਛੇ, ਆਪਣੀਆਂ ਬਰਛੀਆਂ, ਤਲਵਾਰਾਂ, ਢਾਲਾਂ, ਬੰਦੂਕਾਂ ਲੈ ਕੇ ਸਾਰੇ ਗੁਰੂ ਕੇ ਪਿਆਰੇ ਤਕੜੇ ਹੋ ਜਾਓ।
ਸਿੰਘਨ ਕੇਰਾ ਗ੍ਰਾਮੇ ਪਾਇਆ,
ਗੁਰੂ ਕੇ ਸਿੰਘਾਂ ਨੇ ਚਾਰੋ ਪਾਸੇ ਤੋਂ ਪਿੰਡ ਨੂੰ ਘੇਰਾ ਪਾ ਲਿਆ।
ਗ੍ਰਾਮ ਲੜਨ ਤਬ ਬਾਹਰ ਆਇਆ,
ਤੇ ਪਿੰਡ ਵਾਸੀ ਵੀ ਲੜਨ ਵਾਸਤੇ ਬਾਹਰ ਆ ਗਏ। ਉਹ ਕਰਮਾ ਛੀਨਾ ਉਹਦੇ ਬੰਦੇ ਹੋਰ ਪਿੰਡ ਵਾਸੀ ਲੜਨ ਲਈ ਬਾਹਰ ਆ ਗਏ ਹਨ।
ਸਿੰਘਨ ਲੀਏ ਸੋ ਬਾਹਰੇ ਮਾਰ,
ਜਿਹੜੇ ਬਾਹਰ ਆਏ ਤੇ ਗੁਰੂ ਕੇ ਸਿੰਘਾਂ ਨੇ ਬਾਹਰੋਂ ਬਾਹਰ ਹੀ ਸਾਰੇ ਮਾਰ ਲਏ। ਜਿਹੜਾ ਅੱਗੇ ਹੜਿਆ ਕੋਈ ਛਾਤੀ ਨੂੰ ਅੱਗੇ ਤਾਣ ਕੇ ਆਇਆ, ਥਾਂ ਦੇ ਕੇ ਗੋਲੀ ਚਲਾਈ। ਕੋਈ ਬੜਾ ਸੂਰਮਾ ਅੱਗੇ ਵੱਧਾ ਆਇਆ, ਥਾਂ ਦੇ ਕੇ ਤੀਰ ਛੱਡਿਆ ਤੇ ਉੱਥੇ ਝਾੜ ਕੇ ਪਰੇ ਗੇਰਿਆ ਹੈ।
ਸਾਥ ਬੜੇ ਸਿੰਘ ਤਿੰਨ ਕੇ ਨਾਰ,
ਤੇ ਗੁਰੂ ਕੇ ਸਿੰਘ ਫਿਰ ਉਹਨਾਂ ਦੇ ਨਾਲ ਅੱਗੇ ਵੜ ਗਏ ਹਨ।
ਲੂਟ ਕਰੀ ਉਹ ਕੱਟੇ ਬਹੁਤੇਰੇ,
ਬੜੀ ਲੁੱਟ ਮਾਰ ਕੀਤੀ ਇਸ ਖਾਲਸੇ ਪੰਥ ਨੇ ਗੁਰੂ ਕੇ ਸਿੰਘਾਂ ਨੇ, ਤੇ ਸਭ ਨੂੰ ਕੱਟ ਕੱਟ ਕੇ ਪਰੇ ਗੇਰਿਆ ਹੈ।
ਪਾਏ ਸਿੰਘਨ ਕਰਮੇ ਗੜ ਘੇਰੇ,
ਜਿਹੜਾ ਕਰਮੇ ਦਾ ਗੜ ਸੀ, ਕਿਲਾ ਸੀ, ਉਹਨੂੰ ਘੇਰਾ ਪਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਵੱਡਾ ਦੁਸ਼ਮਣ ਹੈ ਖਾਲਸੇ ਪੰਥ ਦਾ ਗੁਰੂ ਕੇ ਸਿੰਘ, ਉਹਨੂੰ ਮਾਰਦੇ ਪਹਿਲਾਂ ਤੇ ਥੰਮ ਵੀ ਗਿਰ ਗਿਆ ਤੇ ਸਾਰੇ ਆਪੇ ਗਿਰ ਜਾਣਗੇ। ਸ਼ਾਹ ਮੁਹੰਮਦਾ ਇੱਕ ਸਰਦਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਤੇ ਸਰਦਾਰ ਹੀ ਡਿੱਗ ਗਿਆ, ਸਾਰੇ ਆਪੇ ਡਿੱਗ ਜਾਣਗੇ। ਕਮਾਂਡਰ ਹੀ ਹਾਰ ਗਿਆ, ਕਮਾਂਡਰ ਹੀ ਦੌੜ ਗਿਆ, ਸਾਰੇ ਆਪੇ ਦੌੜ ਜਾਣਗੇ। ਵੀ ਕਰਮਾ ਛੀਨਾ ਇੱਕ ਕਿਲੇ ਵਿਖੇ, ਗੜ ਵਿਖੇ ਲੋਕੇ ਬੈਠਾ ਹੋਇਆ, ਆਕੀ ਬਣ ਕੇ ਬੈਠਾ, ਤੇ ਗੁਰੂ ਕੇ ਸਿੰਘਾਂ ਨੇ ਉਹਨੂੰ ਪਹਿਲਾਂ ਘੇਰਾ ਪਾਇਆ ਹੈ।
ਦੋਹਰਾ ਤਬ ਕਰਮੇ ਨੇ ਜਾਣਿਓ, ਸਿੰਘ ਅਬ ਛਾੜਤ ਨਾਏ।
ਤਾਂ ਫਿਰ ਇਸ ਕਰਮੇ ਨੇ ਜਾਣਿਆ ਕਿ ਹੁਣ ਸਿੰਘਾਂ ਨੇ ਮੇਰੇ ਤੇ ਹੱਥ ਪਾ ਲਏ ਹਨ, ਇਹ ਸਿੰਘ ਛੱਡਣਗੇ ਨਹੀਂ ਮੈਨੂੰ, ਅੱਜ ਮਾਰ ਕੇ ਛੱਡਣਗੇ। ਜਦੋਂ ਉਹਨੇ ਆਪਣੇ ਮਨ ਵਿਖੇ ਇਸ ਤਰ੍ਹਾਂ ਜਾਣਿਆ ਹੈ,
ਤੇਰਾ ਬਹੁਤ ਇਸ ਆਪਣੀ ਆਪੇ ਦਈ ਕਟਾਏ।
ਇਹਦੀਆਂ 13 ਇਸਤਰੀਆਂ ਸਨ, ਭਾਵ ਕਹਿਣ ਦਾ ਇਤਨਾ ਵਿਭਚਾਰੀ ਸੀ, ਇਤਨਾ ਕਾਮੀ ਸੀ, ਜਿਸ ਤੇ ਇਹਦੀ ਅੱਖ ਆ ਜਾਵੇ ਉਹਨੂੰ ਕਾਬੂ ਕਰ ਲੈਂਦਾ ਸੀ। ਇਤਨਾ ਭੈੜਾ ਵਿਭਚਾਰੀ ਬੰਦਾ, ਤੇ ਇਹਨੇ ਪਹਿਲਾਂ ਆਪਣੀ 13 ਬੋਟੀਆਂ ਨੂੰ ਮਾਰਿਆ, 13 ਘਰ ਵਾਲੀਆਂ ਨੂੰ ਮਾਰਿਆ। ਕਿਉਂ? ਕਿ ਪਹਿਲਾਂ ਇਹਨਾਂ ਨੂੰ ਮਾਰ ਦਵਾਂ ਵੀ ਇਹਨਾਂ ਤੇ ਕੋਈ ਸਿੰਘ ਨਾ ਹੱਥ ਪਾਣ। ਪਰ ਖਾਲਸਾ ਜੀਓ, ਸਿੰਘਾਂ ਦਾ ਕਿਰਦਾਰ ਉੱਚਾ ਹੈ, ਕਦੀ ਸਿੰਘ ਡਿੱਗੇ ਤੇ ਵਾਰ ਨਹੀਂ ਕਰਦੇ, ਕਦੀ ਸਿੰਘ ਬੁੱਢੇ ਤੇ ਵਾਰ ਨਹੀਂ ਕਰਦੇ, ਕਦੀ ਸਿੰਘ ਬੱਚੇ ਤੇ ਵਾਰ ਨਹੀਂ ਕਰਦੇ, ਕਦੀ ਸਿੰਘ ਭੱਜੇ ਤੇ ਵਾਰ ਨਹੀਂ ਕਰਦੇ, ਤੇ ਕਦੀ ਸਿੰਘ ਇਤਨੇ ਉੱਚੇ ਕਿਰਦਾਰ ਵਾਲੇ ਔਰਤ ਤੇ ਵਾਰ ਨਹੀਂ ਕਰਦੇ, ਇਸਤਰੀ ਤੇ ਵਾਰ ਨਹੀਂ ਕਰਦੇ, ਨਾ ਉਹਦੀ ਆਬਰੂ ਤੇ ਨਾ ਉਹਦੀ ਇੱਜ਼ਤ ਤੇ ਹੱਥ ਪਾਉਂਦੇ ਹਨ। ਇਹ ਬਚਨ ਆਉਂਦਾ ਹੈ ਸ੍ਰੀ ਗੁਰਪ੍ਰਤਾਪ ਸੂਰਤ ਗ੍ਰੰਥ ਵਿਖੇ। ਇੱਕ ਵਾਰੀ ਸਿੰਘਾਂ ਨੇ ਆਖਿਆ ਕਲਗੀਧਰ ਪਾਤਸ਼ਾਹ ਨੂੰ, ਮਹਾਰਾਜ ਬ੍ਰਿੰਦ ਤੁਰਕ ਭੋਗੈ ਹੀ ਦਵਾਨੀ, ਇਹ ਤੁਰਕ ਸਾਡੀ ਬਹੁ ਬੇਟੀਆਂ ਨਾਲ ਭੈੜਾ ਵਰਤਾਵ ਕਰਦੇ। ਸਤਿਗੁਰੂ ਜੀ, ਅਸੀਂ ਵੀ ਬਦਲਾ ਲਈਏ ਆਪਣੇ ਭਰਾਵਾਂ ਦਾ, ਆਪਣੀ ਬਹੁ ਬੇਟੀਆਂ ਦਾ, ਇਹਨਾਂ ਦੀ ਘਰਵਾਲੀਆਂ ਨੂੰ ਮਹਾਰਾਜ ਬੇਇੱਜ਼ਤ ਕਰੀਏ। ਤੇ ਕਲਗੀਧਰ ਪਾਤਸ਼ਾਹ ਨੇ ਆਖਿਆ, ਨਹੀਂ ਖਾਲਸਾ ਜੀਓ, ਹਮਨੇ ਲੈ ਜਾਣੇ ਪੰਥ ਉਚੇਰੋ, ਅਸਾਂ ਨੇ ਆਪਣੇ ਖਾਲਸੇ ਪੰਥ ਨੂੰ ਉੱਚਾ ਲੈ ਜਾਣਾ ਹੈ। ਉੱਚਾ ਭਾਵ ਮੇਰਾ ਜਿਹੜਾ ਖਾਲਸਾ ਹੈ ਉਹ ਸੱਚਖੰਡ ਦਾ ਵਾਸੀ ਹੈ, ਐਵੇਂ ਨਰਕਾਂ ਦਾ ਵਾਸੀ ਨਹੀਂ। ਉਹ ਨਰਕਾਂ ਵਿਖੇ ਪੈ ਕੇ ਭੈੜੇ ਕੰਮ ਨਾ ਕਰੇ, ਵਿਭਚਾਰ ਨਾ ਕਰੇ, ਜਿਹਦਾ ਕਿਰਦਾਰ ਉੱਚਾ ਉਹ ਖਾਲਸਾ ਉੱਚਾ ਹੈ। ਹਮਨੇ ਲੈ ਜਾਣੇ ਪੰਥ ਉਚੇਰੋ, ਅਸਾਂ ਨੇ ਆਪਣੇ ਖਾਲਸੇ ਪੰਥ ਨੂੰ ਉੱਚਾ ਲੈ ਜਾਣਾ, ਇਸ ਕਰਕੇ ਤੁਸਾਂ ਨੇ ਕਦੀ ਵੀ ਇਹ ਕੰਮ ਨਹੀਂ ਕਰਨਾ। ਤੇ ਗੁਰੂ ਕੇ ਸਿੰਘਾਂ ਨੇ ਕਦੀ ਵੀ ਆਪਣੇ ਜੀਵਨ ਵਿਖੇ ਭੈੜਾ ਵਰਤਾਵ ਨਹੀਂ ਕੀਤਾ, ਪਰ ਇਹਨੇ ਡਰਦੇ ਮਾਰੇ ਆਪਣੀ 13 ਇਸਤਰੀਆਂ ਨੂੰ ਆਪੇ ਹੀ ਮਾਰ ਛੱਡਿਆ ਹੈ।
ਜੋ ਪਈ ਕਈ ਦਿਨ ਨਨ ਮੈਂ ਘੜੀ ਸੁਮਾਰੀ,
ਕਈ ਦਿਨਾਂ ਵਿਖੇ ਗੁਰੂ ਕੇ ਸਿੰਘਾਂ ਨੇ ਇਸ ਗੜੀ ਤੇ ਘੇਰਾ ਪਾਈ ਰੱਖਿਆ ਤੇ ਫਿਰ ਕਿਵੇਂ ਮਾਰਿਆ ਹੈ ਇਹ ਵੀ ਸੁਣੋ।
ਫਿਰ ਆਕੀ ਉਨ ਕਰੀ ਅਟਾਰੀ,
ਤੇ ਫਿਰ ਉਸ ਕਰਮੇ ਨੇ ਅਟਾਰੀ ਤੇ ਬਹਿ ਕੇ ਉਸ ਤੇ ਆਕੀ ਬਣ ਕੇ ਬਹਿ ਗਿਆ ਕਿ ਅਟਾਰੀ ਤੇ ਬਹਿ ਕੇ ਮੈਂ ਸਿੰਘਾਂ ਨੂੰ ਮਾਰਾਂਗਾ ਤੇ ਇੱਥੇ ਬਹਿ ਕੇ ਮੇਰਾ ਬਚਾਵ ਹੋ ਜਾਵੇਗਾ।
ਮੁੱਕ ਗਏ ਉਹ ਤੈ ਸਿੱਕਾ ਅਰ ਦਾਰੂ,
ਜਦੋਂ ਇਹਦਾ ਸਿੱਕਾ ਦਾਰੂ ਇਹਦਾ ਬਾਰੂਦ ਇਹਦੀਆਂ ਗੋਲੀਆਂ ਮੁੱਕ ਗਈਆਂ ਹਨ।
ਲੱਗਿਓ ਢੀਮ ਸੋ ਸਿੰਘਨ ਮਾਰੂ,
ਉਦੋਂ ਇਹ ਕਰਮਾ ਛੀਨਾ ਗੁਰੂ ਕੇ ਸਿੰਘਾਂ ਨੂੰ ਇੱਟਾਂ ਮਾਰਨ ਲਗਾ, ਰੋੜੇ ਮਾਰਨ ਲਗਾ, ਰੋੜੇ ਮਾਰ ਮਾਰ ਕੇ ਸਿੰਘਾਂ ਨੂੰ ਮਾਰਨ ਲਗਾ ਹੈ।
ਤਬ ਸਿੰਘ ਚੜੇ ਅਟਾਰੀ ਉੱਚੀ,
ਸਿੰਘ ਵੀ ਤਿਆਰ ਬਰ ਤਿਆਰ, ਨਾ ਸਿੰਘ ਮਰਦੇ ਗੋਲੀਆਂ ਨਾਲ, ਨਾ ਸਿੰਘ ਮਰਦੇ ਤੀਰਾਂ ਨਾਲ, ਤੇ ਨਾ ਸਿੰਘ ਮਰਦੇ ਤੋਪਾਂ ਦੇ ਗੋਲਿਆਂ ਨਾਲ, ਤੇ ਰੋੜੇ ਕਿਵੇਂ ਸਿੰਘਾਂ ਨੂੰ ਮਾਰ ਸਕਦੇ ਸਨ। ਗੁਰੂ ਕੇ ਸਿੰਘਾਂ ਨੇ ਹੱਲਾ ਕੀਤਾ, ਉੱਚੀ ਅਟਾਰੀ ਤੇ ਆਪ ਚੜ ਕੇ ਗੁਰੂ ਕੇ ਸਿੰਘ ਬਹਿ ਗਏ ਹਨ।
ਮਨ ਸੋ ਪਰ ਕੀਨੀ ਨੀਚੀ,
ਜਿਹੜੀ ਅਟਾਰੀ ਉੱਚੀ ਹੈ ਕਰਮੇ ਛੀਨੇ ਤੋਂ, ਉਸ ਉੱਚੀ ਅਟਾਰੀ ਤੇ ਗੁਰੂ ਕੇ ਸਿੰਘਾਂ ਨੇ ਰੋੜੇ ਰੱਖ ਕੇ ਆਪਣੇ ਸ਼ਸਤਰ ਬਸਤਰ ਰੱਖ ਕੇ ਉਸ ਕਰਮੇ ਛੀਨ ਨੂੰ ਨੀਵਾਂ ਕੀਤਾ ਹੈ।
ਤਬ ਸਿੰਘਨ ਚੜ ਮਲੀ ਅਟਾਰੀ,
ਤਾਂ ਫਿਰ ਗੁਰੂ ਕੇ ਸਿੰਘਾਂ ਨੇ ਉਸ ਅਟਾਰੀ ਨੂੰ ਮਲ ਲਿਆ ਹੈ।
ਹੇਠ ਵੜਿਓ ਕਰਮਾ ਹੰਕਾਰੀ,
ਕਰਮਾ ਛੀਨਾ ਹੰਕਾਰੀ ਬੰਦਾ ਅਟਾਰੀ ਨੂੰ ਛੱਡ ਕੇ ਥੱਲੇ ਭੋਰੇ ਵਿਖੇ ਵੜ ਗਿਆ ਹੈ।
ਫਿਰ ਸਿੰਘਨ ਵੈ ਛੱਤ ਸੁਟਾਈ,
ਸਿੰਘਾਂ ਨੇ ਉਹ ਛੱਤ ਨੂੰ ਢਾ ਕੇ ਵਾਰ ਕਰ ਕਰਕੇ ਛੱਤ ਨੂੰ ਢਾ ਕੇ ਗੁਰੂ ਕੇ ਸਿੰਘ ਭੋਰੇ ਵਿਖੇ ਵੜਨ ਲੱਗੇ ਹਨ।
ਗੋਲੀ ਛੱਤਨ ਚੀਰ ਲੰਘਾਈ,
ਛੱਤਾਂ ਨੂੰ ਚੀਰਦਿਆਂ ਗੁਰੂ ਕੇ ਸਿੰਘਾਂ ਨੇ ਜਦੋਂ ਗੋਲੀਆਂ ਚਲਾਈਆਂ, ਛੁਕਦੀਆਂ ਗੋਲੀਆਂ ਚੱਲੀਆਂ ਠਾ ਠਾ ਕਰਦੀਆਂ, ਤੇ ਉਦੋਂ ਛੱਤਾਂ ਵਿਖੇ ਮੋਰੇ ਹੋਣ ਲੱਗੇ ਹਨ।
ਤਬ ਉਨ ਜਾਨੀ ਬਚੋ ਸੁਨਾਈ,
ਤਾਂ ਇਸ ਕਰਮੀ ਨੇ ਜਾਣਿਆ ਕਿ ਮੇਰਾ ਬਚਣਾ ਹੁਣ ਇੱਥੋਂ ਸੌਖਾ ਨਹੀਂ, ਮੈਂ ਇੱਥੇ ਮਰਾਂਗਾ ਜ਼ਰੂਰ, ਇਸ ਨੇ ਇਹ ਜਾਣ ਲਿਆ ਹੈ।
ਆਪਣੋ ਕੀਨੀ ਪਾਏ ਪਛਤਾਈ,
ਤੇ ਹੁਣ ਇਹ ਪਛਤਾਉਣ ਲਗਾ ਕਰਮਾ ਛੀਨਾ ਕਿ ਮੇਰੇ ਕਰਮਾਂ ਦਾ ਫਲ ਮੈਨੂੰ ਮਿਲਣ ਲਗਾ ਹੈ।
ਜਾਣਿਓ ਅਬ ਛੱਡਤੇ ਨਾਈ,
ਕਰਮਾ ਛੀਨਾ ਹੁਣ ਸੋਚਣ ਲਗਾ ਤੇ ਗੁਰੂ ਕੇ ਸਿੰਘ ਮੈਨੂੰ ਹੁਣ ਨਹੀਂ ਛੱਡਣਗੇ।
ਓਟੇ ਕਰਮ ਕੀਏ ਥੇ ਤਾਈ,
ਜਿਸ ਰੱਬ ਦੇ ਪਿਆਰੇ ਨੇ, ਜਿਹੜਾ ਪਿਆਰਾ ਹੋਵੇ ਉਹ ਕਦੀ ਖੋਟਾ ਕਰਮ ਨਹੀਂ ਕਰਦਾ, ਜਿਹੜਾ ਪਿਆਰਾ ਨਹੀਂ ਜਿਹੜਾ ਪਾਪੀ ਹੈ ਉਹਦੇ ਖੋਟੇ ਕਰਮ ਉਹਨੂੰ ਮਾਰਦੇ ਹਨ। ਤੇ ਇਹਨੇ ਜਾਣ ਲਿਆ ਕਿ ਮੇਰੇ ਖੋਟੇ ਕਰਮ ਮੈਨੂੰ ਹੁਣ ਇਹੀ ਮਾਰਨਗੇ।
ਤਬ ਸਿੰਘਨ ਸੋ ਕਹੀ ਉਨ ਬਾਤ,
ਤਾਂ ਫਿਰ ਉਸ ਕਰਮੇ ਛੀਨੇ ਨੇ ਸਿੰਘਾਂ ਨੂੰ ਇਹ ਬਚਨ ਕੀਤੇ ਹਨ।
ਹਮ ਸੰਗ ਕਰੋ ਅਕੱਲੋ ਹਾਥ,
ਸਿੰਘੋ ਇਸ ਤਰ੍ਹਾਂ ਕਰੋ ਮੈਂ ਵੀ ਇਕੱਲਾ ਆਵਾਂਗਾ, ਤੁਹਾਡੇ ਤੋਂ ਕੋਈ ਇਕੱਲਾ ਸਿੰਘ ਬਾਹਰ ਆ ਜਾਵੇ, ਇਕੱਲਾ ਇਕੱਲਾ ਸਿੰਘ ਮੇਰੇ ਨਾਲ ਦੋ ਹੱਥ ਕਰ ਲਵੇ, ਹੈ ਕੋਈ ਸੂਰਮਾ ਤੁਹਾਡੇ ਵਿਖੇ ਦੋ ਹੱਥ ਕਰਨ ਵਾਲਾ, ਮੈਂ ਇਕੱਲਾ ਆਵਾਂਗਾ ਤੁਸੀਂ ਵੀ ਇਕੱਲੇ ਇਕੱਲੇ ਬਾਹਰ ਆਓ।
ਤਬ ਸੁੱਖਾ ਸਿੰਘ ਹੋ ਤੋ ਤਖਾਨ,
ਇਹ ਤਰਖਾਣ ਮਾੜੀ ਕੰਬੋ ਕੀ ਵਾਲਾ ਸੁੱਖਾ ਸਿੰਘ ਇਹ ਆਣ ਲਗਾ, ਕਹਿੰਦਾ ਮੈਂ ਆਨਾ ਤੂੰ ਬਾਹਰ ਤਾ। ਸੁੱਖਾ ਸਿੰਘ ਆਖਣ ਲਗਾ ਭਾਈ ਮੈਂ ਬਾਹਰ ਆ ਰਿਹਾ ਤੇ ਇਹ ਤਰਖਾਰ ਬਾਣ ਆਣ ਲਗਾ ਹੈ।
ਮਾੜੀ ਵਾਲੋ ਪ੍ਰਗਟ ਜਹਾਨ,
ਮਾੜੀ ਕੰਬੋ ਕੀ ਜਿਹਨੂੰ ਸਾਰੇ ਸਰਦਾਰ ਵਿਖੇ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਸੁੱਖਾ ਸਿੰਘ ਮਾੜੀ ਕੰਬੋ ਕੀ ਵਾਲਾ ਜਿਹੜਾ ਸੰਸਾਰ ਵਿਖੇ ਪ੍ਰਗਟ ਹੈ।
ਜਿਨਥੇ ਕੀਨੇ ਕਈ ਅਖਾੜੇ,
ਜਿਸਨੇ ਪਹਿਲਾਂ ਕਈ ਅਖਾੜੇ ਕੀਤੇ, ਕਈ ਜੁੱਤ ਕੀਤੇ ਹਨ, ਕਈ ਹੱਲੇ ਕੀਤੇ ਹਨ,
ਸੋ ਆਖੋਂਗੋ ਫੇਰ ਸੁਧਾਰੇ।
ਹੱਲੇ ਕਿਵੇਂ ਕਿਵੇਂ ਹੋਏ, ਉਹਨੇ ਕਿਵੇਂ ਹੱਲੇ ਕੀਤੇ? ਕਵੀ ਜੀ ਆਖਦੇ ਇਹ ਆਪ ਜੀ ਬਾਅਦ ਵਿਖੇ ਸਰਵਣ ਕਰਨਾ।
ਹੁਣ ਕਹਿਓ ਕਰਮੇ ਆਓ ਮੋਏ ਪਾਈ।
ਸੁੱਖਾ ਸਿੰਘ ਨੇ ਆਖਿਆ ਕਰਮਾ ਸਿਆ ਸਾਹਮਣੇ ਤਾਂ ਕਰਮਾ ਛੀਨਾ ਤੂੰ ਹੈ ਦੁਸ਼ਟ ਮੇਰੇ ਸਾਹਮਣੇ ਆ ਮੈਂ ਇਕੱਲਾ ਬਾਹਰ ਆਉਣਾ
ਹੋਰ ਕਿਸੇ ਦਾ ਤੋਏ ਭੋ ਨਾਈ।
ਤੈਨੂੰ ਕਿਸੇ ਦਾ ਡਰ ਨਹੀਂ ਰਹੇਗਾ ਮੈਂ ਸਿੰਘਾਂ ਵਿੱਚੋਂ ਇਕੱਲਾ ਬਾਹਰ ਆਵਾਂਗਾ ਤੂੰ ਵੀ ਇਕੱਲਾ ਬਾਹਰ ਆ ਜਾ।
ਕਹੇ ਸੋ ਲੜ ਤੂੰ ਹਾਥਨ ਨਾਲ
ਤੂੰ ਆ ਦੋ ਹੱਥ ਕਰ ਮੇਰੇ ਨਾਲ ਤੇ ਯੁੱਧ ਕਰ।
ਮੁਕਨ ਟੀਮਨ ਸੋਟਨ ਸਾਲ
ਮੁਕਿਆਂ ਨਾਲ ਇੱਟਾਂ ਨਾਲ ਸੋਟਾ ਨਾਲ ਭਾਵੇਂ ਡਾਂਗਾ ਲੈ ਕੇ ਆ ਸੋਟੇ ਲੈ ਕੇ ਆ ਭਾਵੇਂ ਮੁੱਕੇ ਨਾਲ ਯੁੱਧ ਕਰ ਪਰ ਮੈਂ ਇਕੱਲਾ ਆਵਾਂਗਾ ਫਿਕਰ ਨਾ ਕਰ ਕਰਮਿਆ ਮੈਂ ਇਕੱਲਾ ਹੀ ਆਵਾਂਗਾ।
ਤੀਰ ਬੰਦੂਕ ਹੋਰ ਪੋ ਨਾਈ
ਕੋਈ ਵੀ ਸਿੰਘ ਤੇਰੇ ਤੇ ਤੀਰ ਨਹੀਂ ਚਲਾਵੇਗਾ ਬੰਦੂਕ ਨਹੀਂ ਚਲਾਵੇਗਾ ਇਹ ਡਰ ਨਾ ਕਰ ਕਰਮਿਆ ਛੀਨਾ ਮੈਂ ਇਕੱਲਾ ਹੀ ਆਵਾਂਗਾ ਤੇ ਇਕੱਲਾ ਹੀ ਯੁੱਧ ਕਰਾਂਗਾ।
ਕਹਿ ਆਵਾਂ ਮੈਂ ਕਹਿ ਤੂੰ ਆਈ
ਜਾਂ ਪਹਿਲੇ ਮੈਂ ਆਉਂਦਾ ਕਿ ਤੂੰ ਆਉਂਦਾ ਬਾਹਰ ਤਾਂ ਆ ਅਸੀਂ ਦੋਵੇਂ ਬਾਹਰ ਆਉਂਦੇ ਹਾਂ ਮੈਦਾਨ ਵਿੱਚ ਦੋਵੇਂ ਆ ਕੇ ਯੁੱਧ ਕਰਨੇ ਆ।
ਤਬ ਕਰਮੇ ਨੇ ਪਕੜੀ ਢਾਲ
ਫਿਰ ਇਹ ਕਰਮਾ ਛੀਨਾ ਢਾਲ ਫੜ ਕੇ ਬਾਹਰ ਆਇਆ ਹੈ।
ਐਉਂ ਸ਼ੇਰ ਜੋ ਕਰਕੇ ਛਾਲ
ਗੁਰੂ ਕਾ ਸਿੰਘ ਵੀ ਸ਼ੇਰ ਹੈ ਕਰਮਾ ਸਿੰਘ ਹੈ ਵੀ ਸ਼ੇਰ ਸੀ ਜੋਧਾ ਸੀ ਕਰਮਾ ਛੀਨਾ ਇਹ ਵੀ ਸ਼ੇਰ ਵਾਂਗ ਬਾਹਰ ਆਇਆ ਤੇ ਗੁਰੂ ਕਾ ਸਿੰਘ ਸ਼ਮਸ਼ੇਰ ਵਾਂਗ ਸ਼ੇਰ ਤੋਂ ਵੀ ਵੱਧ ਸ਼ਮਸ਼ੇਰ ਬੱਦਰ ਬੱਬਰ ਸ਼ੇਰ ਵਾਂਗ ਠਾਲ ਮਾਰਦਾ ਦਬਕ ਕੇ ਬਾਹਰ ਆਇਆ ਹੈ।
ਸੁੱਖਾ ਸਿੰਘ ਕਹਿਓ ਵਾਰ ਅਬ ਤੇਰਾ।
ਸੁੱਖਾ ਸਿੰਘ ਨੇ ਆਖਿਆ ਕਰਮਿਆ ਪਹਿਲਾਂ ਤੇਰਾ ਵਾਰ ਆਵੇਗਾ ਇਹ ਨਿਯਮ ਹੈ ਖਾਲਸੇ ਦਾ ਕਿ ਪਹਿਲਾਂ ਕਦੀ ਵਾਰ ਨਹੀਂ ਕਰਨਾ ਪਹਿਲਾਂ ਵਾਰ ਸਹਿਣ ਕਰਨਾ। ਕਲਗੀਧਰ ਪਾਤਸ਼ਾਹ ਜੀ ਨੇ ਭੰਗਾਣੀ ਦੇ ਮੈਦਾਨ ਵਿਖੇ ਪਹਿਲਾਂ ਤਿੰਨ ਵਾਰ ਸਹਿਣ ਕੀਤੇ ਤੇ ਫਿਰ ਚੌਥਾ ਵਾਰ ਮਹਾਰਾਜ ਜੀ ਨੇ ਮਾਰਿਆ ਵੀ ਵਾਰ ਇਸ ਤਰ੍ਹਾਂ ਕਰੀਦਾ ਇਸ ਤਰ੍ਹਾਂ ਗੁਰੂ ਕੇ ਸਿੰਘ ਕਦੀ ਪਹਿਲਾਂ ਵਾਰ ਨਹੀਂ ਕਰਦੇ ਕਰਮਿਆ ਪਹਿਲਾਂ ਵਾਰ ਕਰ ਪਹਿਲਾਂ ਤੇਰੀ ਵਾਰੀ ਹੈ।
ਵਾਰ ਦੂਸਰਾ ਹੋਗਾ ਮੇਰਾ
ਦੂਜਾ ਵਾਰ ਮੇਰਾ ਹੋਵੇਗਾ।
ਤਬ ਕਰਮੇ ਨੇ ਬਰਛੀ ਮਾਰੀ
ਤਾਂ ਫਿਰ ਕਰਮੇ ਛੀਨੇ ਨੇ ਬਰਛੀ ਮਾਰੀ ਹੈ।
ਸੁੱਖਾ ਸਿੰਘ ਪਰ ਢਾਲ ਸੰਭਾਰੀ
ਪਰ ਉੱਤੇ ਢਾਲ ਉੱਤੇ ਗੁਰੂ ਕੇ ਸਿੰਘਾਂ ਨੇ ਉਹ ਬਰਛੀ ਸਹਿਣ ਕੀਤੀ ਹੈ।
ਫਿਰ ਸੁੱਖਾ ਸਿੰਘ ਤਲਵਾਰ ਚਲਾਈ
ਫਿਰ ਭਾਈ ਸੁੱਖਾ ਸਿੰਘ ਨੇ ਆਪਣੀ ਤਲਵਾਰ ਚਲਾਈ ਆਪਣੀ ਸ਼ਮਸ਼ੇਰ ਚਲਾਈ ਤੇ ਇਕਦਮ ਸ਼ਮਸ਼ੇਰ ਜਦੋਂ ਚਲਾਈ ਹੈ
ਕਰਮਾ ਦੋ ਥਾਂ ਕੀ ਨੋ ਸਾਈ
ਇਕਦਮ ਸ਼ਮਸ਼ੇਰ ਚਲਾਈ ਦੋ ਫਾੜ ਕੀਤੇ ਇਸ ਕਰਮੇ ਛੀਨੇ ਦੇ ਤੇ ਮਾਰ ਕੇ ਪੈਰ ਗੇਰਿਆ ਹੈ।
ਇਸੀ ਪਾਤ ਸੋ ਕਰਮਾ ਮਾਰਾ
ਇਸ ਤਰ੍ਹਾਂ ਗੁਰੂ ਕੇ ਸਿੰਘ ਨੇ ਭਾਈ ਸੁੱਖਾ ਸਿੰਘ ਦੀ ਹੋਰ ਬਹਾਦਰੀ ਦੇਖੋ ਖਾਲਸਾ ਜੀਓ ਇੱਕ ਵਾਰ ਨਾਲ ਇਸ ਕਰਮੇ ਛੀਨੇ ਨੂੰ ਮਾਰ ਕੇ ਦੋ ਫਾੜ ਕਰਕੇ ਮਾਰ ਕੇ ਪਰੇ ਗੇਰਿਆ ਹੈ।
ਔਰ ਸੁੱਖਾ ਸਿੰਘ ਸੁਣੋ ਅਖਾੜਾ
ਹੋਰ ਸੁਣੋ ਸੁੱਖਾ ਸਿੰਘ ਦਾ ਅਖਾੜਾ ਕਿ ਸੁੱਖਾ ਸਿੰਘ ਨੇ ਕਿਵੇਂ ਫਤਿਹ ਪ੍ਰਾਪਤ ਕੀਤੀ ਹੈ।
ਤਬ ਤੁਰਕਨ ਪਾਇਓ ਥੋ ਜੋਰਾ
ਜਦੋਂ ਸਿੰਘਾਂ ਨੇ ਬੜਾ ਜ਼ੋਰ ਪਾਇਆ ਸੀ ਸਿੰਘ ਥੋੜੇ ਸਨ ਪਰ ਤੁਰਕ ਇਹ ਮੁਗਲ ਇਹ ਪਠਾਨ ਸਾਰੇ ਪੰਜਾਬ ਵਿਖੇ ਇਹਨਾਂ ਦਾ ਬੜਾ ਜ਼ੋਰ ਪਿਆ ਹੋਇਆ ਸੀ।
ਨੇਤ ਨਨਾਵਨ ਅੰਮ੍ਰਿਤ ਸਰ ਮੋਰਾ
ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤਸਰ ਸਿਫਤੀ ਦਾ ਘਰ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਇਹ ਅੰਮ੍ਰਿਤ ਦਾ ਸਰੋਵਰ ਹੈ ਜਿੱਥੇ ਗੁਰੂ ਕੇ ਸਿੰਘਾਂ ਨੂੰ ਨਹਾਉਣ ਨਹੀਂ ਦਿੰਦੇ ਸਨ ਇਹ ਤੁਰਕ ਇਹ ਪਠਾਨ ਤੇ ਉਥੇ ਇਹਨਾਂ ਦਾ ਜ਼ਿਆਦਾ ਜ਼ੋਰ ਸੀ।
ਆਨ ਫੋਜ ਤੁਰਕਨ ਬੋ ਰਹੇ
ਸਾਰੇ ਸਰੋਵਰ ਦੇ ਆਲੇ ਆਸੇ ਪਾਸੇ ਚਾਰੋ ਪਾਸੇ ਤੁਰਕਾਂ ਦੇ ਫੌਜਾਂ ਬਹਿ ਗਈਆਂ ਆਪਣੀਆਂ ਛਾਉਣੀਆਂ ਲਾ ਕੇ ਤੁਰਕ ਬਹਿ ਗਏ ਸਨ।
ਮੇਲੋ ਕਰਨ ਖਾਲਸਾ ਚਾਹੇ,
ਖਾਲਸਾ ਚਾਹੁੰਦਾ ਹੈ ਕਿ ਇਸ਼ਨਾਨ ਕਰੇ ਸ੍ਰੀ ਅੰਮ੍ਰਿਤਸਰ ਸਾਹਿਬ। ਗੁਰੂ ਕੇ ਸਿੰਘ ਚਾਹੁੰਦੇ ਹਨ ਕਿ ਮੇਲਾ ਮਨਾਈਏ ਸ੍ਰੀ ਅੰਮ੍ਰਿਤਸਰ ਸਾਹਿਬ, ਇਕੱਠੇ ਹੋਈਏ। ਪਰ ਤੁਰਕ ਗੁਰੂ ਕੇ ਸਿੰਘਾਂ ਨੂੰ ਇਕੱਠੇ ਹੋਣ ਨਹੀਂ ਦਿੰਦੇ। ਤੇ ਕਿਵੇਂ ਗੁਰੂ ਕੇ ਸਿੰਘ ਭਾਈ ਸੁੱਖਾ ਸਿੰਘ ਜੀ ਆਪਣੀ ਬਹਾਦਰੀ ਵਿਖਾਣਗੇ, ਤੇ ਇਹ ਬਹਾਦਰੀ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸਰਵਣ ਕਰਨਾ ਵੀ ਕਿਵੇਂ ਗੁਰੂ ਕਾ ਸਿੰਘ ਕੈਸੀ ਇਸ਼ਨਾਨ ਕਰੇਗਾ ਸ੍ਰੀ ਅੰਮ੍ਰਿਤਸਰ ਸਾਹਿਬ, ਇਹ ਖਾਲਸੇ ਦੀ ਫਤਿਹ ਕਿਵੇਂ ਹੋਵੇਗੀ, ਇਹ ਵਾਰਤਾ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸਰਵਣ ਕਰਨਾ। ਫਿਰ ਗੁਰੂ ਕੇ ਸਿੰਘਾਂ ਨੂੰ, ਖਾਲਸੇ ਪੰਥ ਨੂੰ, ਸਮੂਹ ਸੰਸਾਰ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਿਆਈ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ, ਸਾਡੇ ਹਿਰਦੇ ਵਿਖੇ ਗੁਰਬਾਣੀ ਦਾ ਸ਼ਬਦ ਦਾ ਵਾਸਾ ਹੋਵੇ। ਸੁਣ ਵੱਡ ਭਾਗੀ ਆ ਹਰ ਅੰਮ੍ਰਿਤ ਬਾਣੀ ਰਾਮ, ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ। ਇਹ ਮਹਾਰਾਜ ਬਖਸ਼ਿਸ਼ ਕਰਨ, ਸਾਡੇ ਹਿਰਦੇ ਵਿਖੇ ਸਤਿਗੁਰੂ ਜੀ ਆਪਣੇ ਸ਼ਬਦ ਦਾ ਵਾਸਾ ਕਰਨ। ਆਪ ਜੀ ਨੇ ਇਹ ਸੇਵਾ ਪ੍ਰਵਾਨ ਕਰਨੀ ਜੀ। ਅੱਖਰ ਵਾਦ ਘਾਟ ਭੁੱਲ ਚੁੱਕ ਦੇਖੀ ਮਾਂ ਕਰਨੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ
ਅਵਨਾਸੀ ਅਗਨਾਸ,
ਪੂਰਨ ਹੈ ਸਰਬਮਨ
ਗੁਣ ਤਾਸ,
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ,
ਗੋਬਿੰਦ ਹੈ ਗੁਣ ਨਿਧਾਨ
ਸਦਾ ਵਿਵੇਕ,
ਪਰੰਪਰ ਹਰ ਹਰੇ
ਹੋਣ
ਸੰਤ ਕੈ ਸਦਾ ਸੰਗ,
ਧਾਰਾ ਆਧਾਰ
ਹੇ ਠਾਕੁਰ ਹੋ ਦਾਸ
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਜੀ ਜੈ ਨਾਮ ਦਾ
ਕੋਈ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਨਿਧ ਦਿਆਲ,
ਅੱਖਰ ਹਰ ਮਨ ਬਸਤ
ਬਹੁਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਤਾਰੇ ਉਤਾਰ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਤਾਰੇ ਉਤਾਰ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।